नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो, इतिहास इथों तक पहुंचा है कि जदों मजैला ने आण के सतगुरु गोविंद सिंह सच्चे पातशाह जी नू माझे दे लिखे हुए पंचां दे प्रमुख आदमियां दी चिट्ठी दिखाई। सतगुरु गोविंद सिंह जी ने चिट्ठी नू पढ़िया, बड़े खफा होए। सतगुरु गोविंद सिंह सच्चे पातशाह जी ने बचन कर दिता कि तुसी सानू समझाउण दे वास्ते सिक्ख्या देण दे वास्ते आयो। सतगुरु सच्चे पातशाह जी कहिंदे ने कि जिधरों आए हो उधर ही वापस परत जावो। कल इथों तक कथा पहुंची सी, अज इथों ही कथा नू मैं प्रारंभ करदा। मदर देश सब खार होयो गुर सिखी ते अत ही होयो। सतगुरु गोविंद सिंह सच्चे पातशाह जी ने बचन कर दिता कि मदर देश जेड़ा है, जेड़ा माझे दा इलाका है, ओनू सारे नू असी खारज कर दिता। गुर सिखी ते अत ही, गुरु दी सिखी तो ए खारज है। यों कह चले अगारी गुर फिर जंग करन तर रत ही। इस तरह दा बचन करन तो बाद फिर सतगुरु गोविंद सिंह सच्चे पातशाह जी तुरकां दे नाल जंग लड़न दी इच्छा नू धारण करके उथों अगे चले गए। दस हजार दल तुरकन केरा आए टुक्यो टिग तब ही। इन्ने चिर नू कवि जी बयान करदे ने कि दस हजार दा लश्कर जेड़ा से तुरकां दी फौज दा ओ बहुत ही लागे पहुंच चुका से। दुंद बदीह ढोल बहु बजत पारे ओ तूर नव सब ही। बड़े छोटे ते वड्डे तौसे वजदे ने, ढोल वजदे ने। ग्रंथाकार जी बयान करदे ने कि जिहड़ी घोड़िया आदकां दे पौड़ां दी धूड़ सी उहदे नाल पूरे दा पूरा आसमान भर गए। लै मलवैयन को गुर पहुंचे जह था सर खिदराणा। ग्रंथाकार ज्ञानी ज्ञान सिंह जी बयान करदे ने कि मलवइयां सिखां दे सैना नू ना लैके हुण सतगुरु गोविंद सिंह सच्चे पातशाह जी उस ढाब दे वल वध रहे ने जिस नू आख्या जांदा है खिदराणे दी ढाब। इतै मजैलन पी दिल ठट्यो है हराम अब जाना। एक ते सतगुरु गोबिंद सिंह जी उस टाप दे वल जा रहे ने, कवि जी बयान करदे ने के दूजे पासे जेडे मजैल ने जिन्हां नूं सतगुरु गोबिंद सिंह सच्चे पातशाह जी ने उत्थों जाण दा वचन कह दिता है, ओह वी हुण अपने मन दे विच सोचदे ने है हराम अब जाना। जेकर इस वेले भी असीं इत्थों वापस घरां नूं मुड़ जाइए ते फिर साडे वास्ते इह हराम दी गल होवेगी। इस करके उन्हां ने सोचिया कि इस वेले सानू अपनी गलती दा जिहड़ा पछतावा है हो रहा है, हुण असीं अपनी गलती नूं सुधार सकदे हां। इस प्रकार दी मन दे विच उन्हां ने धारणा तारी है। कवि करतार सिंह जी क्लास वालिए इस वाक्या नूं इस प्रकार दे नाल बयान करदे ने। सत गुरु जी तां अगे चले गए, सारा नाल वहीर चला करके उसे तरह मजैल रह खड़े उथे टुटे हौसले दिलों शर्मा करके। विचों बहुते बेसिद की मुड़े पिछा ओ हैंकड़ सगों वधा करके। माई भागो ते सिंह पंजा रह गए विच चित दे ए ठहरा करके। पिंडी जा पी देंगे मूह किथे एथे मरिए जंग मचा करके। ओथे बैठ गए करतार सिंगा ओ मोर्चे सारे बना करके। कवि करतार सिंह जी क्लास वाले बयान करदे ने उन्होंने कईयां ने वापस जाण दे ख्याल नूं छड्डिया ते कई वापस चले गए। जिन्हां ने रुकण दा इरादा कीता ओ अपने मोर्चे बना के वैरी दा मुकाबला करन दे वास्ते तैयार बार तैयार हो के बह गए। सो पीछे गुर के है चाले मिले तुरक तिन ताई। सतगुरु जी दे पिछे ओ गए ने, कवि जी बयान करदे ने दूजी तरफ जेड़े तुरक ने ओ बहुत छेती ही उस पासे नूं वध रहे सन। जाए ताल खिद राणे टिग तिन यो फिर ब्योत बनाई। ए जेडे माझे दे सिख ने ए खिदराणे दी टाप ते जाके पहुंच गए ने। उथे जाके ग्रंथाकार जी बयान करदे ने इन्हां ने एक व्योंतबंदी कीती है, एक युक्ति सोची। वस्त्र सर्ब आपने तन के ब्रिछन उपर ताने। अपने कपड़िया नूं ला ला के ग्रंथाकार जी बयान करदे ने जेड़ियां छोटियां छोटियां झाड़ियां सन उच्चियां ते नीवियां उन्हां दे उत्ते कपड़िया नूं पूरे प्रकार दे नाल तान दिता ताकि इस तरह प्रतीत होवे कि वड्डे ते छोटे तंबू लगे हुए। होते संगन कानन तिस सर तट सो लिया ओट महाने। ग्रंथाकार जी बयान करदे ने के संगना आसे पासे गाढ़ा जंगल सी, उस जंगल दे विच ओ ढाव सी जिदे किनारे दे उते ओना ने ऐसे ओट नू तारण कीता आसरा लिया। मन में तारियो सबन ये दिड़ कर मर तुरकन सो लरके। सारे सिंघां ने अपने मन दे विच ऐसा सोचा कि हुण असीं तुरकां दे नाल जंग लड़ांगे। दृढ़ता दे नाल पक्का इरादा धारण कीता भावें रणभूमि दे विच शहीद हो जाईए। गुर की दिस तुरकण के दल को जान दहंगे मर के। टाप दे परले पासे सतगुरु गोबिंद सिंह जी अपने सेवकां दे समेत पहुंचे ने, एक दूजे दे नाल गल्लां करदे ने कि तुरकां दे नाल लड़ांगे। सतगुरु गोबिंद सिंह जी दी तरफ तां ही तुरक पहुंच सकणगे जेकर सानू मार देणगे। ਜਿੰਨਾ ਚਿਰ ਅਸੀਂ ਜਿਉਂਦੇ ਹਾਂ ਅਸੀਂ ਗੁਰੂ ਦੇ ਤਰਫ ਇਸ ਤੁਰਕਾਂ ਦੇ ਦਲ ਨੂੰ ਕਦੇ ਵੀ ਵਧਣ ਨਹੀਂ ਦਿਆਂਗੇ। ਤੋੜੇ ਲੱਗੇ ਬੰਦੂਖਣ ਤਾਈ ਬਸਤਰ ਔਰ ਸੰਭਾਰੇ, ਬੰਦੂਕਾਂ ਤੋੜੇ ਤਿਖਾ ਕੇ ਪੂਰੀਆਂ ਤਿਆਰ ਕਰ ਲਈਆਂ ਨੇ, ਹੋਰ ਵੀ ਜਿਹੜੇ ਸ਼ਸਤਰ ਸਨ ਹਥਿਆਰ ਸਨ ਉਹਨਾਂ ਸਾਰਿਆਂ ਨੂੰ ਇਹਨਾਂ ਮਜੈਲ ਸਿੰਘਾਂ ਨੇ ਸਾਂਭੇ। ਬੈਠੇ ਓਟ ਤਰਨ ਸਭ ਛਪ ਕਰ ਲਰਨ ਹੇ ਤੁਹੈ ਤਿਆਰੇ। ਕਵੀ ਜੀ ਬਿਆਨ ਕਰਦੇ ਨੇ ਕਿ ਦਰਖਤਾਂ ਦੇ ਰੁੱਖਾਂ ਦੇ ਓਹਲੇ ਲੁਕ ਕੇ ਉਹਨਾਂ ਦੀ ਓਟ ਨੂੰ ਆਸਰੇ ਨੂੰ ਧਾਰਨ ਕਰਕੇ ਲੜਨ ਦੇ ਵਾਸਤੇ ਪੂਰੀ ਤਿਆਰੀ ਕਰਕੇ ਇਹ ਸਾਰੇ ਸਿੰਘ ਬੈਠ ਗਏ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਰਾਮੇ ਆਣਿਓ ਤਾਂ ਬਹੁਤ ਚਲੇ ਗਏ, ਬਾਕੀ ਪਿੱਛੇ ਪਿੱਛੇ ਪਏ ਆਮ ਦੇ ਜੀ। ਝੱਟ ਪੱਟ ਲੱਗਾ ਵੈਰੀ ਆ ਗਏ ਉਹ ਡਾਲੇ ਮਤਾ ਪਕਾਮ ਦੇ ਜੀ। ਬੇਗੁਰੇ ਅਖਵਾਉਣ ਤੋਂ ਮਰਨ ਚੰਗਾ, ਇੱਕ ਦੂਸਰੇ ਤਾਈ ਸੁਨਾਮ ਦੇ ਜੀ। ਚਲੋ ਇੱਥੇ ਸ਼ਹੀਦੀਆਂ ਪਾ ਮਰੋ, ਇੱਕ ਦੂਸਰੇ ਤਾਈ ਸੁਨਾਮ ਦੇ ਜੀ। ਫੌਜ ਵੈਰੀਆਂ ਦੀ ਅਟਕਾ ਰੱਖੋ, ਗੁਰ ਨਿਕਲ ਅੱਗੇ ਫੇਰ ਜਾਮ ਦੇ ਜੀ। ਇਹ ਮਿਥ ਕੇ ਰਸਤਾ ਮਲ ਬੈਠੇ, ਇੱਕ ਜਟਕੀ ਅਕਲ ਦੁੜਾਮ ਦੇ ਜੀ। ਪਾਏ ਕੱਪੜੇ ਲਾ ਕੇ ਝਾੜੀਆਂ ਤੇ, ਦੂਰੋਂ ਤੰਬੂਆਂ ਵਾਂਗ ਦਿਸਾਮ ਦੇ ਜੀ। ਆਪ ਬੈਠ ਗਏ ਵਿੱਚ ਝਾੜੀਆਂ ਦੇ, ਸ਼ੇਰਾਂ ਭੁੱਖਿਆਂ ਵਾਂਗ ਤਕਾਮ ਦੇ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਕੱਪੜੇ ਜਿਹੜੇ ਲਾ ਕੇ ਝਾੜੀਆਂ ਤੇ ਪਾਏ ਨੇ ਉਹ ਤੰਬੂਆਂ ਦੇ ਵਾਂਗ ਦੂਰੋਂ ਦਿਖਾਈ ਦਿੰਦੇ ਨੇ। ਆਪ ਲੜਨ ਦੀ ਤਿਆਰੀ ਕਰਕੇ ਭੁੱਖਿਆਂ ਸ਼ੇਰਾਂ ਦੇ ਵਾਂਗ ਲੁਕ ਕੇ ਬਹਿ ਗਏ। ਤੁਰਕਣ ਜਬੈ ਨਿਹਾਰੇ ਬਸਤਰ ਬ੍ਰਿਛਨ ਉਪਰ ਸਾਰੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਦੂਜੀ ਤਰਫ ਜਦੋਂ ਤੁਰਕਾਂ ਨੇ ਉਹਨਾਂ ਕੱਪੜਿਆਂ ਨੂੰ ਦੇਖਿਆ ਹੈ ਦੂਰੋਂ ਜਿਹੜੇ ਕਿ ਰੁੱਖਾਂ ਦੇ ਉੱਤੇ ਪਾਏ ਹੋਏ ਸਨ। ਇਹਾਂ ਹੋਗ ਗੁਰ ਕਾ ਦਲ ਉਤਰਿਓ, ਤੰਬੂ ਲੱਗੇ ਆ ਪਾਰੇ। ਤੁਰਕਾਂ ਨੇ ਆਪਣੇ ਮਨ ਦੇ ਵਿੱਚ ਐਸਾ ਸੋਚਿਆ ਕਿ ਗੁਰੂ ਆਪਣੇ ਵੱਡੇ ਦਲ ਦੇ ਸਮੇਤ ਇੱਥੇ ਹੀ ਰੁਕਿਆ ਹੋਵੇਗਾ, ਇੱਥੇ ਹੀ ਠਹਿਰਿਆ ਹੋਵੇਗਾ, ਇਸੇ ਕਰਕੇ ਬਹੁਤੇ ਸਾਰੇ ਤੰਬੂ ਉਹਨਾਂ ਨੇ ਤਾਣ ਕੇ ਰੱਖੇ ਨੇ। ਜੈ ਵਿਚਾਰ ਕੈ ਤੁਰਕ ਖੜੇ ਹਟ, ਭਰਮ ਪਾਇਓ ਤਿੰਨ ਪੂਰਾ। ਇਸ ਕਰਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵੈਰੀਆਂ ਦੀ ਫੌਜ ਉੱਥੇ ਰੁਕ ਗਈ ਹੈ, ਅੱਗੇ ਜ਼ਿਆਦਾ ਨਾ ਵਧੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਐਸਾ ਭਰਮ ਪੈਦਾ ਹੋ ਗਿਆ ਕਿ ਗੁਰੂ ਦੇ ਨਾਲ ਬਹੁਤੀ ਫੌਜ ਹੈ ਜਿਨ੍ਹਾਂ ਨੇ ਤੰਬੂ ਲਾਏ ਨੇ, ਇਸ ਕਰਕੇ ਲਾਗੇ ਜਾਣਾ ਖਤਰੇ ਤੋਂ ਖਾਲੀ ਹੋਵੇਗਾ ਨਹੀਂ। ਤਿੰਨ ਕੇ ਸੰਗ ਬਰਾੜ ਕਪੂਰਾ, ਥਾ ਤਵ ਤਹਾਂ ਕਤੂਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਪਰ ਉਹਨਾਂ ਤੁਰਕਾਂ ਦੇ ਨਾਲ ਜਿਹੜਾ ਬਰਾੜ ਹੈ, ਜਿਹੜਾ ਕਪੂਰਾ ਹੈ, ਉਹ ਮਿਲਿਆ ਹੋਇਆ ਸੀ, ਜਿਹੜਾ ਕਿ ਤੁਰਕਾਂ ਦੇ ਮਾਨੋ, ਤੁਰਕਾਂ ਦਾ ਮਾਨੋ ਇੱਕ ਕਤੂਰਾ ਹੈ। ਕਾਹੇ ਉਹ ਤਾਂ ਡਿੱਠ ਬੰਦ ਕਰਿਓ, ਯਹ ਗੁਰ ਕੇ ਸਿੱਖਣ ਭਾਰੀ। ਕਪੂਰਾ ਕਹਿਣ ਲੱਗਾ ਇਹ ਜਿਹੜੇ ਗੁਰੂ ਦੇ ਸਿੱਖ ਨੇ ਇਹਨਾਂ ਨੇ ਤੁਹਾਡੀ ਨਿਗਾਹ ਨੂੰ ਬੰਦ ਕੀਤਾ ਹੈ, ਤੁਮ ਮਤ ਡਰੋ, ਲਰੋ ਹੈ ਆਗੇ ਨਹੀਂ ਲਸ਼ਕਰ ਯਹ ਝਾਰੀ। ਕਪੂਰਾ ਕਹਿੰਦਾ ਕਿ ਤੁਹਾਨੂੰ ਗੁਰੂ ਤੋਂ ਤੇ ਗੁਰੂ ਦੀ ਫੌਜ ਤੋਂ ਡਰਨ ਦੀ ਲੋੜ ਨਹੀਂ ਹੈ। ਕਹਿੰਦਾ ਕਿ ਜਿਹਨੂੰ ਤੁਸੀਂ ਵੱਡੇ ਵੱਡੇ ਤੰਬੂ ਪ੍ਰਤੀਤ ਕਰ ਲਿਓ, ਉਹ ਦਰਅਸਲ ਝਾੜੀਆਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੱਪੜੇ ਪਾਏ ਹੋਏ ਨੇ, ਕੋਈ ਇੱਕ ਵੀ ਤੰਬੂ ਉੱਥੇ ਨਹੀਂ ਹੈ। ਯੋਂ ਸੁਣ ਨਾਜ਼ਮ ਸੈਣ ਆਪਣੀ ਕਿੰਨੀ ਔਰ ਅਗਾੜੀ। ਕਪੂਰੇ ਦੇ ਕਹਿਣ ਦੇ ਉੱਤੇ ਫਿਰ ਜਿਹੜਾ ਸੂਬਾ ਸੀ ਉਹਨੇ ਆਪਣੇ ਸੈਣਾ ਨੂੰ ਜ਼ਰਾ ਅੱਗੇ ਵਧਾਇਆ। ਸਿੰਘ ਮਜੈਲਣ ਇੱਕ ਬਾਰੀ ਝਾੜੀ ਬਾੜ ਦੁਗਾੜੀ। ਜਦੋਂ ਤੁਰਕਾਂ ਦੀ ਫੌਜ ਜ਼ਿਆਦਾ ਅੱਗੇ ਵਧੀ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਿੰਘ ਮਜੈਲ ਬੈਠੇ ਹੋਏ ਸਨ ਆਪਣੀਆਂ ਬੰਦੂਕਾਂ ਨੂੰ ਤਿਆਰ ਕਰਕੇ, ਉਹਨਾਂ ਨੇ ਇੱਕੋ ਵਾਰੀ ਫਿਰ ਸਾਰੀਆਂ ਬੰਦੂਕਾਂ ਨੂੰ ਤਿਆਰ ਕਰ ਦਿੱਤਾ, ਦੁਗਾੜੀਆਂ ਗੋਲੀਆਂ ਛੱਡੀਆਂ ਨੇ। ਜਿਹੜੀ ਬੰਦੂਕ ਦੇ ਵਿੱਚੋਂ ਦੋ ਗੋਲੀਆਂ ਨਿਕਲਦੀਆਂ ਨੇ ਇਕੱਠਾ ਵਾਰ ਹੁੰਦਾ ਹੈ, ਉਹਨੂੰ ਦੁਨਾਲੀ ਰਾਈਫਲ ਦੁਨਾਲੀ ਬੰਦੂਕ ਵੀ ਆਖਿਆ ਜਾਂਦਾ ਹੈ। ਕਵੀ ਜੀ ਬਿਆਨ ਕਰਦੇ ਨੇ ਉਹਨਾਂ ਨੇ ਇੱਕੋ ਵਾਰੀ ਸਾਰੀਆਂ ਬੰਦੂਕਾਂ ਚਲਾ ਦਿੱਤੀਆਂ। ਤੁਰਕ ਦੜਾ ਦੜ ਗੇਰੇ ਧਾਰਾ ਪਰ ਚੱਟ ਪੱਟ ਔਰ ਕਸਾਣੀ। ਦੜਾ ਦੜ ਦੀ ਆਵਾਜ਼ ਦੇ ਨਾਲ ਉਹਨਾਂ ਗੋਲੀਆਂ ਲੱਗਣ ਦੇ ਕਰਕੇ ਬਹੁਤੇ ਸਾਰੇ ਤੁਰਕ ਮਰ ਕੇ ਧਰਤੀ ਦੇ ਉੱਤੇ ਡਿੱਗ ਪਏ ਨੇ। ਛੇਤੀ ਹੀ ਕਵੀ ਜੀ ਬਿਆਨ ਕਰਦੇ ਨੇ ਉਹਨਾਂ ਨੇ ਦੁਬਾਰਾ ਆਪਣੀਆਂ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਤੇ ਤਿਆਰ ਕਰ ਲਈਆਂ। ਅਰਨ ਸਮੁਖ ਕਰ ਸਿੰਘਣ ਬੰਦੂਕੈ ਤਾਜੀ ਅਚੂਕ ਮਹਾਨੀ। ਵੈਰੀਆਂ ਦੇ ਸਾਹਮਣੇ ਹੋ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦੁਬਾਰਾ ਫਿਰ ਉਹਨਾਂ ਨੇ ਬਹੁਤੀਆਂ ਬੰਦੂਕਾਂ ਚਲਾ ਦਿੱਤੀਆਂ ਨੇ, ਜਿਨ੍ਹਾਂ ਦੇ ਨਿਸ਼ਾਨੇ ਅਚੁੱਕ ਸਨ, ਭਾਵ ਕੇ ਕੋਈ ਵੀ ਬੰਦੂਕ ਦੀ ਗੋਲੀ ਆਪਣੇ ਨਿਸ਼ਾਨੇ ਤੋਂ ਖੁੰਝੀ ਨਹੀਂ ਹੈ। ਸਾਰੀਆਂ ਗੋਲੀਆਂ ਨੇ ਵੈਰੀਆਂ ਦੇ ਸਰੀਰਾਂ ਨੂੰ ਵਿੰਨਿਆ। ਮਾਰਿਓ ਦੋਇਕ ਸੈ ਤੁਰਕ ਮਹਾਂ ਤਬ ਜ਼ਖਮੀ ਪਏ ਅਪਾਰੇ। ਕਵੀ ਜੀ ਲਿਖਦੇ ਨੇ ਕਰੀਬ 100 ਜਾਂ 200 ਜਿਹੜਾ ਤੁਰਕ ਸੀ ਉਹਨਾਂ ਗੋਲੀਆਂ ਦੇ ਨਾਲ ਮਰ ਗਿਆ, ਤੇ ਬਹੁਤੇ ਸਾਰੇ ਕਵੀ ਜੀ ਬਿਆਨ ਕਰਦੇ ਨੇ ਕਿ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਏ। ਬਾਕੀ ਘਰੇ ਲਚਾਰ ਪਿਆਸ ਨੇ ਮਾਸ ਵਿਸਾਖ ਮਜਾਰੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਈ ਮਰ ਗਏ ਨੇ, ਕਈ ਜ਼ਖਮੀ ਹੋ ਗਏ ਨੇ, ਤੇ ਕਵੀ ਜੀ ਬਿਆਨ ਕਰਦੇ ਨੇ ਕਈ ਪਿਆਸ ਨੇ ਬਹੁਤ ਜ਼ਿਆਦਾ ਲਾਚਾਰ ਕਰ ਦਿੱਤੇ ਨੇ। ਵਿਸਾਖ ਦਾ ਮਹੀਨਾ ਸੀ, ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੀ ਫੌਜ ਦੇ ਸੈਨਿਕ ਨੇ ਉਹ ਬਹੁਤ ਜ਼ਿਆਦਾ ਪਿਆਸ ਦੇ ਕਰਕੇ ਵੀ ਘਬਰਾ ਚੁੱਕੇ ਨੇ, ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਹਮਲਾ ਕੀਤਾ। ਵੈਰੀ ਮਾਰਦੇ ਹੇਠਾਂ ਜਾਇਆ ਗਏ ਇੱਕੋ ਵਾਰ ਬੰਦੂਕਾਂ ਚਲਾਮ ਦੇ ਜੀ। ਵੀਤੀ ਵਿੱਚੋਂ ਝੱਟ ਸੱਟ ਕਤੇ ਵੈਰੀ ਵੇਖ ਸਾਰੇ ਕਬਰਾਮ ਦੇ ਜੀ। ਇਨੇ ਚਿਰ ਨੂੰ ਹੋਰ ਦੋ ਵਾਰ ਹੋਏ ਫੌਜ ਹਾਕਮ ਪਿਛਾ ਹਟਾਮ ਦੇ ਜੀ। ਕੜਾ ਕਾੜ ਹੋਈ ਸੁਣ ਕਰਤਾਰ ਸਿੰਘਾ ਸਤ ਗੁਰੂ ਪੀ ਤਨਖ ਚੜਾਮ ਦੇ ਜੀ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਲੜਾਈ ਮੱਚੀ ਤੇ ਤੁਰਕ ਜਿਹੜੇ ਨੇ ਉਹ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਲਾਚਾਰ ਹੋ ਗਏ। ਜਦ ਪਛਾੜਤ ਤੁਰਕ ਬਾੜ ਪੀ ਸੋ ਝਾੜੀ ਮੈਂ ਰੁਕਹੀ। ਕਵੀ ਜੀ ਬਿਆਨ ਕਰਦੇ ਨੇ ਭਾਵੇਂ ਜਿਹੜੇ ਤੁਰਕ ਨੇ ਉਹ ਵੀ ਆਪਣੀਆਂ ਬੰਦੂਕਾਂ ਨੂੰ ਚਲਾ ਕੇ ਵਾਰ ਕਰਦੇ ਸਨ, ਪਰ ਉਹਨਾਂ ਦੇ ਚੱਲੇ ਹੋਏ ਜਿਹੜੇ ਵਾਰ ਨੇ ਉਹ ਝਾੜੀਆਂ ਰੋਕ ਲੈਂਦੀਆਂ ਸਨ। ਕਿਛ ਉਪਰ ਕੋ ਜਾਵਤ ਗੋਰੀ ਬਹੁ ਧਰਤੀ ਮਦ ਟੁਕਹੀ। ਕਈ ਤੇ ਗੋਲੀਆਂ ਉੱਪਰ ਦੇ ਵੱਲ ਲੰਘ ਜਾਂਦੀਆਂ ਸਨ ਤੇ ਕਈ ਇੰਨੀਆਂ ਜ਼ਿਆਦਾ ਨੀਵੀਆਂ ਹੋ ਜਾਂਦੀਆਂ ਸਨ ਕਿ ਧਰਤੀ ਦੇ ਵਿੱਚ ਠੁੱਕ ਜਾਂਦੀਆਂ ਸਨ। ਨੀਵੀਂ ਠੌਰ ਤਾਲਮੇ ਬੈਠੇ ਸਿੰਘ ਬੰਦੂਖਾਂ ਮਾਰੇ, ਨੀਵੀਂ ਜਗ੍ਹਾ ਦੇ ਉੱਤੇ ਉਸ ਖਿਦਰਾਣੇ ਦੀ ਢਾਬ ਦੇ ਵਿੱਚ ਜਿਹਦੇ ਵਿੱਚ ਥੋੜਾ ਪਾਣੀ ਸੀ, ਉਹ ਨੀਵੇਂ ਥਾਂ ਤੇ ਬੈਠੇ ਸਨ। ਉਥੋਂ ਹੀ ਲੁੱਕ ਕੇ ਉਹ ਬੰਦੂਕਾਂ ਦਾ ਵਾਰ ਕਰ ਰਹੇ ਸਨ। ਤੁਰ ਕਣ ਕੋ ਵਹਿ ਨਜ਼ਰ ਨ ਆਵੇ, ਕਾਨਣ ਸੰਗਣ ਮਜਾਰੇ। ਆਸੇ ਪਾਸੇ ਰੁੱਖਾਂ ਦਾ ਸੰਘਣਾ ਜੰਗਲ ਹੈ, ਇਸ ਕਰਕੇ ਤੁਰਕਾਂ ਨੂੰ ਚਲਾਉਣ ਵਾਲੇ ਜਿਹੜੇ ਸਿੰਘ ਨੇ ਉਹ ਨਜ਼ਰ ਤੱਕ ਨਹੀਂ ਆਉਂਦੇ। ਆਗੇ ਡਰਤੇ ਤੁਰਕ ਬੜੈ ਨਹੀਂ, ਕਹਿ ਇਹਾਂ ਗੁਰ ਭਾਰੀ। ਡਰਦੇ ਮਾਰੇ ਜਿਹੜੇ ਤੁਰਕ ਨੇ ਉਹ ਜ਼ਿਆਦਾ ਅੱਗੇ ਇਸ ਕਰਕੇ ਨਹੀਂ ਵੱਧਦੇ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂ ਦੇ ਸਮੇਤ ਇੱਥੇ ਗੁਰੂ ਦੀ ਫੌਜ ਲੁੱਕ ਕੇ ਬਹੁਤੀ ਬੈਠੀ। ਲੈ ਦਲ ਸਿੰਘਣ ਕਾ ਹੈ ਵੈਸਿਓ, ਹਨ ਹਮੇ ਇੱਕ ਬਾਰੀ। ਤੁਰਕ ਐਸਾ ਸੋਚਦੇ ਨੇ ਆਪਣੇ ਸਿੰਘਾਂ ਦੇ ਦਲ ਨੂੰ ਫੌਜ ਨੂੰ ਨਾਲ ਲੈ ਕੇ ਗੁਰੂ ਇੱਥੇ ਡਟਿਆ ਹੋਇਆ, ਜੇਕਰ ਜ਼ਿਆਦਾ ਲਾਗੇ ਜਾਵਾਂਗੇ ਤੇ ਛੇਤੀ ਹੀ ਸਾਨੂੰ ਇੱਕੋ ਵਾਰੀ ਉਹ ਮਾਰ ਦੇਣਗੇ। ਯੋਂ ਜਬ ਜੋਰ ਜੰਗ ਕਾ ਪਰਿਓ, ਸ਼ੋਰ ਗੁਰੂ ਸੁਣ ਬੂਝਿਓ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਜੰਗ ਦਾ ਜ਼ੋਰ ਤੇ ਸ਼ੋਰ ਇਸ ਪ੍ਰਕਾਰ ਦੇ ਨਾਲ ਪਸਰਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਨਾਲ ਦੇ ਸਿੰਘਾਂ ਤੋਂ ਪੁੱਛਦੇ ਨੇ, ਯੈ ਤੁਰ ਕਣ ਸੋ ਕੌਣ ਲੜਾਈ, ਕਰਤ ਅਗਾਰੀ ਸੂਝਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਤੇ ਢਾਬ ਤੋਂ ਅਜੇ ਪਿੱਛੇ ਹਾਂ ਤੇ ਉਧਰੋਂ ਤੁਰਕ ਆ ਰਹੇ ਨੇ ਵੱਧ ਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਰਸਤੇ ਦੇ ਵਿੱਚ ਕੌਣ ਲੜਾਈ ਕਰ ਰਿਹਾ ਹੈ? ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਸਵਾਲ ਕੀਤਾ। ਤਵ ਇੱਕ ਸਿੰਘ ਕਹਿਓ ਯੋ ਗੁਰ ਪੇ, ਜੋ ਮਜੈਲ ਥੇ ਆਏ, ਸੋ ਲਰਤ ਅਰਨ ਸੋ ਅਰ ਕਰ ਹਮ ਅਬ ਹੀ ਪਿਖ ਆਏ। ਉਸ ਵੇਲੇ ਫਿਰ ਇੱਕ ਸਿੰਘ ਨੇ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਜੀ, ਇਹੀ ਮਜੈਲ ਸਿੰਘ ਨੇ ਜਿਹੜੇ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ ਸਨ, ਜਿਨ੍ਹਾਂ ਨੂੰ ਤੁਸੀਂ ਤਾੜ ਕੇ ਵਾਪਸ ਮੁੜਨ ਦਾ ਹੁਕਮ ਕੀਤਾ, ਪਰ ਸੱਚੇ ਪਾਤਸ਼ਾਹ ਜੀ ਇਸ ਵੇਲੇ ਉਹੀ ਮਾਝੇ ਦੇ ਸਿੱਖ ਵੈਰੀਆਂ ਦਾ ਸਾਹਮਣਾ ਕਰ ਰਹੇ ਨੇ। ਹਮ ਅਬ ਹੀ ਪਿਖਾਏ, ਸੱਚੇ ਪਾਤਸ਼ਾਹ ਜੀ ਹੁਣੇ ਦੇਖ ਕੇ ਪਰਖ ਕੇ ਮੈਂ ਇਸ ਗੱਲ ਨੂੰ ਆਇਆ। ਯੈ ਸੁਣ ਗੁਰਮੁਦ ਹੋਵੇ ਕੋ ਵੰਡ ਗੈ, ਤਿੰਨ ਕੀ ਮਦਦ ਕਰਨ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਸੁਣਿਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਮਜੈਲਾਂ ਦੇ ਉੱਤੇ ਪ੍ਰਸੰਨ ਹੋ ਗਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਕੁਵੰਡ ਆਪਣਾ ਤਨਖ ਹੱਥਾਂ ਦੇ ਨਾਲ ਸਾਂਭਿਆ। ਉਹਨਾਂ ਦੀ ਮਦਦ ਕਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਫਿਰ ਤਿਆਰ ਹੋ ਗਏ। ਉੱਚੀ ਠੌਰ ਖਰੇ ਹੈ ਪਿਖ ਕਰ, ਲਾਗੇ ਬਾਣ ਪ੍ਰਹਾਰਨ। ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਜਾ ਕੇ ਖਲੋ ਗਏ ਨੇ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਰੋਂ ਹੀ ਆਪਣੇ ਤਿੱਖੇ ਤੀਰਾਂ ਦਾ ਜਿਹੜਾ ਪ੍ਰਹਾਰ ਸੀ ਉਹ ਤੁਰਕਾਂ ਦੇ ਸੈਨਾ ਦੇ ਉੱਤੇ ਕਰਨਾ ਸ਼ੁਰੂ ਕੀਤਾ। ਜਥੇਦਾਰ ਤੁਰ ਗੁਣ ਤੁਰ ਕਣ ਕੇ ਗੁਰ ਨੇ, ਤੱਕ ਤੱਕ ਕਈ ਬੇਦਾਰੇ। ਵੱਡੇ ਵੱਡੇ ਜਰਨੈਲ ਜਥੇਦਾਰ ਜਿਹੜੇ ਤੁਰਕਾਂ ਦੀ ਫੌਜ ਦੇ ਵਿੱਚ ਸਨ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੱਕ ਤੱਕ ਕੇ ਬਹੁਤਿਆਂ ਸਾਰਿਆਂ ਦੇ ਪ੍ਰਾਣ ਵਿਨਾਸ਼ ਕੀਤੇ। ਨਿਕਸੇ ਇੱਕ ਇੱਕ ਸਰ ਤਵ ਗੁਰ ਕਾ, ਦਸ ਦਸ ਕੋ ਕਰ ਪਾਰੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜਾ ਆਪਣਾ ਇੱਕ ਤੀਰ ਚਲਾਉਂਦੇ ਨੇ ਉਹ ਸਤਿਗੁਰੂ ਜੀ ਦਾ ਚੱਲਿਆ ਹੋਇਆ ਤੀਰ ਦਸਾਂ ਦਸਾਂ ਵੈਰੀਆਂ ਦੇ ਸਰੀਰਾਂ ਦੇ ਵਿੱਚੋਂ ਪਾਰ ਲੰਘ ਜਾਂਦਾ। ਉਨਹੀ ਸਿੰਘਣ ਦਲ ਤੁਰ ਕਾਨੀ ਕਈ ਹਜ਼ਾਰ ਉਰ ਜਾਇਓ। ਕਵੀ ਜੀ ਲਿਖਦੇ ਨੇ ਉਹਨਾਂ ਕਰੀਬ 40 ਕੁ ਸਿੱਖਾਂ ਨੇ ਜਿਹੜਾ ਵੱਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਕਾਂ ਦਾ ਦਲ ਸੀ ਉਹਨੂੰ ਉਲਝਾ ਕੇ ਰੱਖੇ। ਜਬ ਗੋਲੀ ਟਿਗ ਰਹੀ ਨਕਾਈ ਤਬ ਚਾਂਪਣ ਹੱਥ ਪਾਏ। ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਰਹੇ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਗੋਲੀਆਂ ਮੁੱਕ ਗਈਆਂ ਤੇ ਫਿਰ ਉਹਨਾਂ ਸਾਰਿਆਂ ਸਿੰਘਾਂ ਨੇ ਆਪਣੇ ਹੱਥ ਦੇ ਵਿੱਚ ਧਨਖਾਂ ਨੂੰ ਸਾਂਭਿਆ ਤੇ ਤੀਰ ਚਲਾਉਣ ਲੱਗੇ। ਜਬ ਫਿਰ ਰਹਿਓ ਤੀਰ ਨਹੀਂ ਕੋਈ ਤਬ ਗਏ ਕਰ ਕਰ ਵਾਰੈ। ਕਵੀ ਜੀ ਬਿਆਨ ਕਰਦੇ ਨੇ ਕਿ ਤੱਕ ਤੱਕ ਕੇ ਤੀਰਾਂ ਦਾ ਵਾਰ ਕਰ ਕਰਕੇ ਅਪਾਰ ਤੁਰਕਾਂ ਨੂੰ ਮਾਰਿਆ। ਜਦੋਂ ਤੀਰ ਵੀ ਸਾਰਿਆਂ ਦੇ ਮੁੱਕ ਗਏ ਫਿਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਸਾਰਿਆਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਸਾਂਭੀਆਂ। ਧਸੇ ਜਾਏ ਤੁਰ ਕਣਕੇ ਦਲ ਮੈਂ ਹਲਾ ਚਾਲ ਬਹੁ ਮਿਲਿਓ। ਸਾਰੇ ਫਿਰ ਤਲਵਾਰਾਂ ਫੜ ਕੇ ਤੁਰਕਾਂ ਦੇ ਦਲ ਦੇ ਵਿੱਚ ਜਾ ਕੇ ਧਸ ਗਏ ਨੇ। ਬਹੁਤ ਜ਼ਿਆਦਾ ਤੁਰਕਾਂ ਦੇ ਦਲ ਦੇ ਵਿੱਚ ਹਿਲ ਚੁਲ ਮਚਾ ਦਿੱਤੀ। ਕੱਟ ਕੱਟ ਝਟ ਪਟ ਧਰ ਪਰ ਸੁੱਟੈ ਸਿੰਘਣ ਫਗੁਆ ਖੇਲਿਓ। ਕੱਟ ਕੱਟ ਕੇ ਛੇਤੀ ਹੀ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਤੁਰਕਾਂ ਨੂੰ ਧਰਤੀ ਦੇ ਉੱਤੇ ਸੁੱਟੀ ਜਾਂਦੇ ਨੇ। ਕਵੀ ਜੀ ਬਿਆਨ ਕਰਦੇ ਨੇ ਖੂਨ ਦੇ ਨਾਲ ਕੱਪੜੇ ਲੱਥ ਪੱਥ ਹੋ ਗਏ ਨੇ। ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਸਾਰੇ ਸਿੰਘ ਮਿਲ ਕੇ ਹੋਲੀ ਖੇਡ ਰਹੇ ਹੋ। ਕਟੇ ਕਿਕਾਨ ਜਵਾਨ ਬਹੁ ਤੁਰਕੀ ਸਿੰਘਣ ਬਲ ਧਰ ਧਰ ਕੇ। ਤੁਰਕਾਂ ਦੇ ਬਹੁਤੇ ਕਿਕਾਨ ਭਾਵ ਕੇ ਘੋੜੇ ਤੇ ਬਹੁਤੇ ਸਾਰੇ ਜਵਾਨ ਤੁਰਕ ਸਿੰਘਾਂ ਨੇ ਦਲ ਕੇ ਮਲ ਕੇ ਧਰਤੀ ਦੇ ਉੱਤੇ ਬਖੇਰ ਦਿੱਤੇ। ਹੋਰ ਅਪਾਰ ਸੂਰ ਬਰ ਬਰ ਕੇ ਜਾਤ ਬਿਬਾਨਣ ਚਰ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿੰਨੇ ਵੀ ਰਣ ਭੂਮੀ ਦੇ ਵਿੱਚ ਮਰਦੇ ਜਾਂਦੇ ਨੇ ਜਿੰਨੇ ਵੀ ਸ਼ਹੀਦ ਹੁੰਦੇ ਜਾਂਦੇ ਨੇ ਉਹ ਭਾਵੇਂ ਵੈਰੀਆਂ ਵਾਲੇ ਪਾਸੇ ਨੇ। ਕਵੀ ਜੀ ਬਿਆਨ ਕਰਦੇ ਨੇ ਉਹਨਾਂ ਨੂੰ ਫਿਰ ਆਣ ਕੇ ਹੂਰਾਂ ਵਰਦੀਆਂ ਨੇ। ਉਹ ਬਿਮਾਨਾ ਸੋਹਣਿਆਂ ਦੇ ਉੱਤੇ ਚੜ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਆਕਾਸ਼ ਦੇ ਮਾਰਗ ਦੇ ਵੱਲ ਜਾਂਦੇ ਨੇ। ਦਸਾਂ ਬੀਸ ਤੀਸ ਤੁਰ ਕਾਣ ਤਾਈ ਇੱਕੋ ਇੱਕ ਸਿੰਘ ਮਾਰਿਓ ਮਾਰ ਤਾਈ। ਕਵੀ ਜੀ ਬਿਆਨ ਕਰਦੇ ਨੇ ਕਿ ਦਸਾਂ ਦਸਾਂ ਨੂੰ ਵੀਹਾਂ ਵੀਹਾਂ ਨੂੰ ਤੇ ਤੀਆਂ ਤੀਆਂ ਤੁਰਕਾਂ ਦੀ ਸੈਨਾ ਨੂੰ ਮਾਰ ਮਾਰ ਕੇ ਸਤਿਗੁਰੂ ਗੋਬਿੰਦ ਸਿੰਘ ਦੇ ਉਹ ਮਜਾਲ ਜਿਹੜੇ ਸਿੱਖ ਸਨ ਉਹ ਮਰੇ। ਜਬੈ ਸਿੰਘ ਕੇ ਤੇ ਤਹ ਐਸੇ ਜੂਜੇ ਪਏ ਮੋਖ ਸੋਈ ਬਿਨ ਜੋਗ ਰੁਜੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਸਿੰਘ ਇਸ ਪ੍ਰਕਾਰ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਗੈਰ ਕਿਸੇ ਯੋਗ ਅਭਿਆਸ ਕੀਤੇ ਤੋਂ ਹੀ ਉਹ ਮੋਕਸ਼ ਦੀ ਪਦਵੀ ਨੂੰ ਪ੍ਰਾਪਤ ਕਰ ਗਏ। ਤਬੈ ਤਾਣ ਕਮਾਣ ਗੁਰੂ ਬਣ ਬਾਹੇ ਜਥੇਦਾਰ ਤੁਰਕਣ ਕੇ ਮਾਰ ਟਾਹੇ। ਕਮਾਣ ਨੂੰ ਤਨਖ ਨੂੰ ਸਾਂਭ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੰਨੇ ਤੀਰ ਚਲਾਏ ਨੇ ਜਿਨ੍ਹਾਂ ਨੇ ਤੁਰਕਾਂ ਦੇ ਵੱਡੇ ਜਰਨੈਲ ਮਾਰ ਮਾਰ ਕੇ ਧਰਤੀ ਦੇ ਉੱਤੇ ਲਿਟਾ ਦਿੱਤੇ। ਸਾੜਾ ਸਾੜ ਛੁੱਟੈ ਕੜਾ ਕਾੜ ਬੱਜੈ ਦੜਾ ਦੜ ਡਿੱਗੈ ਧਰਾ ਪੈ ਨ ਲੱਜੈ। ਸੜਾ ਸਾੜ ਦੀ ਆਵਾਜ਼ ਦੇ ਨਾਲ ਤੀਰ ਛੁੱਟਦੇ ਨੇ ਤੇ ਕਾੜ ਕਾੜ ਦੀ ਆਵਾਜ਼ ਦੇ ਨਾਲ ਜਾ ਕੇ ਵੱਜਦੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਦੜਾ ਕਰਦੇ ਜਿਹੜੇ ਵੈਰੀ ਨੇ ਉਹ ਧਰਤੀ ਦੇ ਉੱਤੇ ਡਿੱਗ ਜਾਂਦੇ। ਭਈ ਬਿਹ ਬਲੈ सैन तुर कान केरी कने जवान दीने गुरु ने नबेरी। ग्रंथाकार जी बयान करदे ने के जेड़ी तुरकां दी सैन है ओ बहुत ज्यादा घबरा गई है, बड़ी बेबल हो गई है, क्योंकि बहुते जवान ते बहुते जेड़े घोड़े से ओ सतगुरु गोबिंद सिंह सच्चे पातशाह जी ने मार के नबेड़ दिते। तब ही खान बजीद ने कपूरा बुझियो। जदो ऐसा देखिया ते फिर जेड़ा वजीद खान सरहंद दा सूबा से ओ कपूरे नू पुछन लगा, कित ते आवत बाण ये नहीं पर है सूझियो। दूरों जेड़े सतगुरु गोबिंद सिंह जी तीर चला रहे सन उन्हां दा ख्याल करके सूबा पुछदा कपूरे नू, कहिंदा के जेड़े तीर चल के आ रहे ने ए केड़े पास्यों चल के आ रहे ने एदा कुछ पता नहीं लग रहा, ए समझ नहीं पैंदी इन्हां तीरां नू कौन चला रहे। जथेदार मम मार के सब भूम गिराए काने जवान के कान है इन सिंगन खपाए। कहिंदा सूबा के मेरे जथेदारा जरनैलां नू बहुतियां सारियां नू मार के इन्हां तीरां ने धरती ते सुट दिता है, बहुते जवान मर गए ने ते बड़े घोड़े भी इन्हां सिंगां दी फौज ने खपा दिते। अब बिन पानी मरत है बाकी मम सेना यसन उतर मदयो कपूरे याना। कहिंदा के दूजे पासे बगैर पानी तो प्यास दे नाल मेरे बाकी दे सूरमे मरदे जा रहे ने। जदो ऐसा सूबे ने सवाल कीता कवि जी बयान करदे ने फिर चंगा ते ठीक उत्तर कपूरे ने वजीर खान नूं इस तरह दिता। सुनो खान जी बात मैं अब साच यो चारों ताबे गुर के रहत है शाहिद या पारो। कहिंदा सुनो खान जी कपूरा कहिंदा के मैं सच्ची गल तुहाडे सामने बयान करदा हां। दरअसल गल ए है के जेड़े शहीद ने ओ बहुते सारे गुरु दे ताबेदार ने, पाव के शहीदां दी फौज जड़ी है ओ गुरु दी आग्या दे विच चलदी। जो अज गैबी मार है बहो बाण कराले पेश न उनके सामने काहू की चाले। कपूरा कहिंदा के गुरु दी गुप्त सेना है, अज गैबी सेना जेड़ी दिसदी नहीं है ओही भयानक तीरां नू चला चला के साडे सूरमियां दा कान करदी जा रही है। पर कहिंदा के सूबा जी उन्हां शहीदां दी फौजां दे फौज दे अगे साडी कोई पेश भी नहीं जाने, क्योंकि ओह ते दिखाई तक नहीं दिंदे। इसी ताल के तट कहीं बन संगन मजारी ठांडो है गुरु पे युत सैन या पारी। कपूरा कहिंदा के जेड़ी गुरु दी गैबी गुप्त सेना ओ तीर चला रही है, मैनू इस तरह भी प्रतीत हुंदा इसे तालाब दे किनारे दे उते संगने बन दे विच गुरु गोबिंद सिंह जी भी अपनी सेना दे समेत लुक के खलोते होणगे। यह तो केतक सिंह ही तुम संग लरे हैं, जब ले सेना गुरु लरे तब खबर पर है। कपूरा कहिंदा सूबे नू अजे ते गुरु दे कुछ सिंघां दी जड़ी फौज है ओही तुहाडे नाल लड़ रही है। कहिंदा के जदो अपार सेना दे नाल गुरु तुहाडे नाल लड़ेगा फिर तुहानू खबर मिलेगी पाप के, फिर तुहानू पता लगेगा। तीस कोस पर मिलेगो आगे कित पानी पीछे है दस कोस पे यह दिड़ लो मानी। ਜਿਹੜਾ ਦੂਜਾ ਸਵਾਲ ਕੀਤਾ ਸੀ ਕਿ ਪਿਆਸ ਦੇ ਨਾਲ ਪਾਣੀ ਤੋਂ ਬਗੈਰ ਮੇਰੀ ਫੌਜ ਮਰਦੀ ਜਾ ਰਹੀ ਹੈ। ਕਪੂਰੇ ਨੇ ਫਿਰ ਦੱਸਿਆ ਕਿ 30 ਕੋਸ ਪਰ ਮਿਲੇਗੋ ਆਗੇ ਕਿਤ ਪਾਣੀ, 30 ਕੋਹ ਦੀ ਦੂਰੀ ਨੂੰ ਤੈਅ ਕਰਕੇ ਅੱਗੇ ਨੂੰ ਜੇਕਰ ਜਾਵੋਗੇ ਤੇ ਫਿਰ ਪਾਣੀ ਮਿਲ ਸਕਦਾ ਹੈ, ਤੇ ਜੇਕਰ ਪਿੱਛੇ ਨੂੰ ਹਟੋਗੇ ਤੇ 10 ਕੋਹ ਦੀ ਦੂਰੀ ਦੇ ਉੱਤੇ ਪਾਣੀ ਮਿਲ ਜਾਵੇਗਾ। ਜਿਹੜੀ ਪਾਣੀ ਦੀ ਢਾਬ ਹੈ ਉਹ ਗੁਰੂ ਦੇ ਸਿੱਖਾਂ ਨੇ ਮੱਲੀ ਹੋਈ ਹੈ, ਇਸ ਕਰਕੇ ਅੱਗੇ 30 ਕੋਹਾਂ ਦੀ ਦੂਰੀ ਦੇ ਉੱਤੇ ਪਾਣੀ ਮਿਲੇਗਾ, ਜੇਕਰ ਪਿੱਛੇ ਨੂੰ ਮੁੜੋਗੇ ਫਿਰ 10 ਕੋਹਾਂ ਦੀ ਦੂਰੀ ਦੇ ਉੱਤੇ ਪਾਣੀ ਮਿਲ ਜਾਏਗਾ। ਦਾਹਣੇ ਬਾਏ ਨਹੀਂ ਮਿਲੇ ਜਲ ਕਿਸ ਹੀ ਤੋਰੇ। ਕਪੂਰਾ ਕਹਿੰਦਾ ਕਿ ਜੇਕਰ ਸੱਜੇ ਜਾਂ ਖੱਬੇ ਬਾਰੇ ਦੇ ਬਾਰੇ ਸੋਚੋ ਕਿ ਸੱਜੇ ਪਾਸੇ ਨੂੰ ਜਾ ਕੇ ਜਾਂ ਖੱਬੇ ਪਾਸੇ ਨੂੰ ਜਾ ਕੇ ਪਾਣੀ ਮਿਲ ਜਾਵੇਗਾ, ਫਿਰ ਤੁਸੀਂ ਆਪਣੀ ਆਸ ਨੂੰ ਛੱਡ ਦਿਓ, ਸੱਜੇ ਤੇ ਖੱਬੇ ਪਾਸੇ ਪਾਣੀ ਕਿਤੇ ਨਹੀਂ ਮਿਲੇਗਾ। ਬਿਨ ਪਾਣੀ ਤੇ ਪ੍ਰਾਣ ਅਬ ਨਿਕਸੈ ਇਸ ਹੀ ਠੌਰੈ। ਤੇ ਜੇਕਰ ਪਾਣੀ ਨਾ ਮਿਲਿਆ ਤੇ ਫਿਰ ਬਗੈਰ ਪਾਣੀ ਤੋਂ ਜਿਹੜੇ ਪ੍ਰਾਣ ਨੇ ਉਹ ਮਾਰ ਤੋਂ ਬਗੈਰ ਹੀ ਮਰ ਜਾਣਗੇ। ਜੂਝ ਜੰਗ ਮੈਂ ਜੇ ਮੂਏ ਤੋਤੋ ਪਏ ਚੰਗੇ, ਹਮ ਤੁਮ ਜਲ ਬਿਨ ਤਰਫ ਕੇ ਮਿਲ ਹੈ ਤਿੰਨ ਸੰਗੇ। ਕਪੂਰਾ ਕਹਿੰਦਾ ਕਿ ਜੰਗ ਲੜਕੇ ਜਿਹੜੇ ਤੇ ਮਰ ਗਏ ਨੇ ਉਹ ਤੇ ਚੰਗੇ ਰਹਿ ਗਏ ਨੇ, ਪਰ ਅਸੀਂ ਤੇ ਤੁਸੀਂ ਜਿਹੜੇ ਬਚ ਗਏ ਹਾਂ ਉਹ ਪਾਣੀ ਤੋਂ ਬਗੈਰ ਮੱਛੀ ਦੇ ਵਾਂਗ ਤੜਫ ਕੇ ਇਸ ਜਗ੍ਹਾ ਦੇ ਉੱਤੇ ਮਰ ਜਾਵਾਂਗੇ। ਸਾਡੀ ਗਤੀ ਇਸ ਤਰ੍ਹਾਂ ਹੋਵੇਗੀ, ਮਰ ਕੇ ਫਿਰ ਉਹਨਾਂ ਦੇ ਨਾਲ ਹੀ ਜਾ ਕੇ ਮਿਲਾਂਗੇ। ਜੇ ਅਬ ਜਾਨ ਬਚਾਵਨੀ ਤੁਮ ਆਪਣੀ ਚਾਹੇ ਹੋ ਤਾਂ ਪਿੱਛੇ ਹਟ ਜਾਈਏ ਮੈਂ ਸਾਚੀ ਕਾਹੇ ਹੋ। ਕਪੂਰਾ ਸੂਬੇ ਨੂੰ ਕਹਿੰਦਾ ਕਿ ਜੇਕਰ ਆਪਣੀ ਤੇ ਸਾਡੀ ਜਾਨ ਤੋਂ ਬਚਾਉਣੀ ਚਾਹੁੰਦਾ ਤੇ ਫਿਰ ਸਾਨੂੰ ਪਿੱਛੇ ਨੂੰ ਮੁੜਨਾ ਪਵੇਗਾ, ਮੇਰੀ ਗੱਲ ਸੱਚੀ ਸੁਣ ਲੈ ਕਿ ਜੇਕਰ ਜਿਉਂਦੇ ਬਚਣਾ ਤੇ ਪਿੱਛੇ ਮੁੜ ਜਾਈਏ। ਸੁਣ ਕਰ ਖਾਣ ਵਜੀਦ ਨੇ ਇਹੀ ਮਨ ਤਾਰੀ, ਲੈ ਕਰ ਨਿਜ ਸਭ ਸੈਨ ਕੋ ਹਟ ਗਯੋ ਪਿਛਾਰੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਕਪੂਰੇ ਦੀ ਗੱਲ ਨੂੰ ਫਿਰ ਵਜੀਦ ਖਾਨ ਸੂਬੇ ਨੇ ਮੰਨਿਆ, ਮਨ ਦੇ ਵਿੱਚ ਧਾਰਨਾ ਤਾਰੀ, ਫਿਰ ਆਪਣੀ ਸਾਰੀ ਸੈਨਾ ਨੂੰ ਆਪਣੇ ਸਮੇਤ ਲੈ ਕੇ ਸੂਬਾ ਜਿਹੜਾ ਸਰਹੰਦ ਦਾ ਸੀ ਉਹ ਪਿੱਛੇ ਨੂੰ ਮੁੜ ਗਿਆ। ਇਸ ਪ੍ਰਕਾਰ ਦੇ ਨਾਲ ਵਾਪਰਿਆ, ਕਿਸ ਪ੍ਰਕਾਰ ਦੇ ਨਾਲ ਇਹ ਵਿਥਿਆ ਵਾਪਰੀ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਹਦਾ ਬਿਆਨ ਇਸ ਪ੍ਰਕਾਰ ਦੇ ਨਾਲ ਕਰਦੇ ਨੇ। ਭਾਵੇਂ ਸਿੰਘ ਮਜੈਲ ਸ਼ਹੀਦ ਹੋ ਗਏ ਪਰ ਵੈਰੀ ਉਹਨਾਂ ਮਾਰ ਢਾਏ ਬਹੁਤੇ, ਨਾਲੇ ਝਾੜਾਂ ਵਿੱਚੋਂ ਤੀਰਾਂ ਗੋਲੀਆਂ ਦੀ ਸਿੰਘਾਂ ਮਾਰ ਕੇ ਮਾਰ ਨਸਾਏ ਬਹੁਤੇ। ਇੱਕ ਧੁੱਪ ਤੇ ਘੱਟੇ ਨੇ ਸੰਗ ਰੋਕੇ, ਦੂਜੇ ਪਾਣੀ ਦੀ ਥੁੜ ਸਤਾਏ ਬਹੁਤੇ, ਪਏ ਬੁੱਲਾਂ ਉੱਤੇ ਜੀਬਾਂ ਤੁਰਕ ਫੇਰਨ ਛੱਡ ਹੌਸਲੇ ਆਣ ਘਬਰਾਏ ਬਹੁਤੇ। ਸੂਬੇ ਕਹਿਆ ਕਪੂਰਿਆ ਕਿਤੇ ਪਾਣੀ, ਫੌਜੀ ਲੋਕ ਪਿਆਸੇ ਦਿਸਾਏ ਬਹੁਤੇ। ਉਸ ਆਖਿਆ ਖਾਂ ਜੀ ਪਾਣੀ ਕਿੱਥੇ ਪਿਆ, ਦੇਸ ਜੰਗਲ ਦੂਰ ਤਾਏ ਬਹੁਤੇ। ਇੱਕੋ ਢਾਬ ਹੈ ਸੀ ਜਿਹੜੀ ਗੁਰਾਂ ਮੱਲੀ, ਉਹਨੂੰ ਨਹੀਂ ਛੱਡ ਉਹਨਾਂ ਨਹੀਂ ਛੱਡੀ ਜ਼ੋਰ ਲਾਏ ਬਹੁਤੇ। 12-12 ਕੋ ਪਾਣੀ ਨਾ ਕਿਤੇ ਨੇੜੇ, ਔਖੇ ਥਾਂ ਫਸੇ ਪਛਤਾਏ ਬਹੁਤੇ। ਦੇਸ ਮਾਲਵਾ ਗੁਰਾਂ ਦੇ ਪਾਸ ਇਕੱਠਾ, ਲੜਨ ਮਰਨ ਲਈ ਸਿੱਖ ਧਾਏ ਬਹੁਤੇ। ਸੁੱਖ ਲੋੜੀਂਦੀ ਤਾਂ ਪਿੱਛਾਂ हट चलो गल्ला कर कपूरे डराए बहुते। शम्स खां अते काजी अकबर अली ए ता रहे सी वेला तकाए बहुते। कहिंदे खां जी सच कपूरा कहिंदा असी फसे हां आण कुथाए बहुते। इना झाड़ा दी सानू ना वाख फीए किते मरांगे दुख उठाए बहुते। चलो मुड़ो पिछा करतार सिंगा लोक पानी तो मरन तिहाए बहुते। कवि जी बयान करदे ने इस प्रकार दे नाल सारिया ने सलाह कीती ते फिर अपनी फौज नू लैके पिछा नू मुड़ आए। जो कायल नहीं चल सकै सो तैं ही त्यागे। ग्रंथाकार जी बयान करदे ने जेडे जख्मी सन जेडे फटड़ सन उन्हां नू कवि जी बयान करदे ने के मरण दे वास्ते उथे ही छड़ दिता गया। बिन पानी वह पी मरे सब तुरक या पागे। बगैर पानी तो जेडे जख्मी सन ग्रंथाकार जी बयान करदे ने माड़े भागा वाले मर गए। मारे तहां सरदार जो नहीं सो दफनाए। नाजम लैन जिस जान को तब गयो पलाए। जेड़े वड़े वड़े जरनैल सरदार मारे चुके सन ग्रंथाकार जी बयान करदे ने उन्हां नूं धरती दे विच दफन तक ना कीता। छेती ही बस नाजम सूबा अपनी जान बचा के उथों दौड़ गया उथों पिछे भज गया। ज्यों जब तुरक पला गए तब तह गुर आए। ग्रंथाकार जी बयान करदे ने कि जदों इस तरह वैरी पिछे नूं दौड़ गए फिर सतगुरु गोबिंद सिंह सच्चे पातशाह जी उस जगह दे उत्ते पहुंचे। मरे सिंह जह जंग कर चाली समूह आए। कवि जी बयान करदे ने कि वैरी दे सामने जूझदे होए जेड़े चाली सिंह शहीदियां नूं प्राप्त कर गए सन। आए तहां गुर तिनों की सब लोथ निहारी। सतगुरु गोबिंद सिंह जी उन्हां दे कोल पहुंचे ने उन्हां शहीदां दियां आण के सतगुरु गोबिंद सिंह सच्चे पातशाह जी ने लोथां देखियां। सतगुरु जी टिब्बी तों चल आए जदों गए वैरी कुछ दूर देखे। विच आन मैदान दे नजर पाई लेटे सूर में सैकड़े तूर देखे। सिंह एक जिस जगह शहीद होया दस तुरक उथे पे जरूर देखे। वेख सिखां प्यारियां नूं। ग्रंथाकार जी बयान करदे ने कि जिथे एक मर के डिग्गिया होया है ओदे लागे बहुते सारे तुरक मर के डिग्गे ने। भाव के ओह बहुतियां सारियां नूं मरदे होए मरे सन। जितक कदम बड़ जो लड़ियो किया तितक हजारी। फिर सतगुरु गोबिंद सिंह जी हर एक दे कोल जांदे ने जिन्ने कदमां नूं लड़ के सिंह ਜਿੰਨੇ ਕਦਮਾਂ ਨੂੰ ਵੱਧ ਕੇ ਸਿੰਘ ਲੜਦਾ ਸੀ ਤਿਤਕ ਹਜ਼ਾਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਖਿਤਾਬ ਐਸੇ ਬਖਸ਼ੇ ਨੇ। ਵੇਖ ਵੇਖ ਕੇ ਸਿੱਖਾਂ ਪਿਆਰਿਆਂ ਨੂੰ ਮੂੰਹ ਨਾਲ ਰੁਮਾਲ ਪੁੰਜਾਮ ਦੇ ਜੀ। ਮੇਰਾ ਪੰਜ ਹਜ਼ਾਰੀ ਤੇ ਦਸ ਹਜ਼ਾਰੀ ਇਸੇ ਤਰ੍ਹਾਂ ਦੇ ਬਚਨ ਸੁਨਾਮ ਦੇ ਜੀ। ਗਦ ਗਦ ਹੋ ਵਿੱਚ ਪ੍ਰੇਮ ਡਾਢੇ ਚੁੱਕ ਚੁੱਕ ਛਾਤੀ ਨਾਲ ਲਾਮ ਦੇ ਜੀ। ਵੱਡੀ ਚਿਖਾ ਬਣਵਾ ਕਰਤਾਰ ਸਿੰਘਾ ਉਹਦੇ ਉੱਤੇ ਚੜਾਈ ਜਾਮ ਦੇ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਹਰ ਇੱਕ ਸਿੱਖ ਦੇ ਮੂੰਹ ਨੂੰ ਰੁਮਾਲ ਦੇ ਨਾਲ ਪੂੰਝਦੇ ਨੇ। ਕਿਸੇ ਨੂੰ ਕਹਿੰਦੇ ਨੇ ਮੇਰਾ ਪੰਜ ਹਜ਼ਾਰੀ ਹੈ ਕਿਸੇ ਨੂੰ ਕਹਿੰਦੇ ਨੇ ਮੇਰਾ 10,000 ਸੂਰਮਾ, ਇਸ ਤਰ੍ਹਾਂ ਦੇ ਖਿਤਾਬ ਬਖਸ਼ਦੇ ਨੇ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਸ਼ਹੀਦਾਂ ਦੇ ਉੱਤੇ ਮਿਹਰਬਾਨ ਹੋ ਗਏ। ਨਿਜ ਰੁਮਾਲ ਕਰ ਸੋ ਗੁਰੂ ਮੁਖ ਚਾੜੇ ਤਾਂ ਕੇ ਝੂਠੀ ਸਾਂਠੀ ਜਾਹੇ ਨੇ ਸੋ ਜੀਅਤ ਲਹਾ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਰੁਮਾਲ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਮੁਖ ਨੂੰ ਪੂੰਜਿਆ, ਟੂਟੀ ਸਾਂਠੀ ਜਾਹੇ ਨੇ ਸੋ ਜੀਅਤ ਲਹਾ ਕੇ। ਭਾਵੇਂ ਕਵੀ ਜੀ ਬਿਆਨ ਕਰਦੇ ਨੇ ਬਾਕੀ ਦੇ ਸਾਰੇ ਸ਼ਹੀਦ ਹੋ ਚੁੱਕੇ ਸਨ, ਪਰ ਜਿਨ੍ਹੇ ਟੁੱਟੀ ਮਾਝੇ ਦੀ ਸਿੱਖੀ ਨੂੰ ਗੰਢਿਆ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਅਜੇ ਜਿਉਂਦਾ ਸੀ। ਕਹਿਣ ਦਾ ਭਾਵ ਹੈ ਕਿ ਮਹਾ ਸਿੰਘ ਅਜੇ ਮਰਿਆ ਨਹੀਂ ਸੀ। ਤਿਸ ਕੇ ਮੁਖ ਮੈਂ ਗੁਰੂ ਨੇ ਤਵ ਪਾਇਓ ਪਾਣੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਹਾ ਸਿੰਘ ਦੇ ਮੂੰਹ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ। ਨੈਣ ਯੋਗਾਰ ਨਿਹਾਰਿਓ ਤਿੰਨ ਸਤਿਗੁਰ ਗਿਆਨੀ। ਜਦੋਂ ਮਹਾ ਸਿੰਘ ਨੇ ਆਪਣੀ ਅੱਖਾਂ ਨੂੰ ਖੋਲਿਆ ਕੀ ਦੇਖਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਗਿਆਨਵਾਨ ਨੇ ਉਹ ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਨੇ। ਜ਼ਖਮ ਤਾਂ ਕੇ ਤਨ ਵਿਖੇ ਥੇ ਲੱਗੇ ਆ ਪਾਰੇ। ਲੜਨ ਦੇ ਕਾਰਨ ਕਰਕੇ ਜ਼ਖਮ ਜਿਹੜੇ ਬਹੁਤੇ ਨੇ ਉਹ ਮਹਾ ਸਿੰਘ ਦੇ ਸਰੀਰ ਦੇ ਉੱਤੇ ਲੱਗੇ ਹੋਏ ਸਨ। ਪਿਖ ਗੁਰ ਕਿਰਪਾ ਧਾਰ ਕੇ ਯੋ ਬਚਨ ਉਚਾਰੇ। ਮਹਾ ਸਿੰਘ ਨੂੰ ਦੇਖ ਕੇ ਕਿਰਪਾ ਨੂੰ ਧਾਰਨ ਕਰਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਇਸ ਪ੍ਰਕਾਰ ਦੇ ਨਾਲ ਬਚਨ ਕੀਤੇ। ਵਿੱਚੋਂ ਸਿੰਘਾਂ ਨੂੰ ਗੁਰੂ ਉਠਾਈ ਜਾਂਦੇ, ਛੱਡੀ ਜਾਮ ਦੇ ਕਰ ਸ਼ਨਾਸ ਬਾਕੀ। ਵੇਖ ਗੁਰਾਂ ਨੂੰ ਚਿੱਤ ਪ੍ਰਸੰਨ ਹੋਇਆ, ਚੁੱਕ ਚਰਨੀ ਸੀਸ ਨਿਵਾ ਜਲਦੀ। ਪਰ ਜ਼ਖਮਾਂ ਨਾਲ ਸੀ ਪਿਆ ਵਿਦਾ, ਮੁੜ ਉਸੇ ਤਰ੍ਹਾਂ ਮੁਰਝਾਇਆ ਜਲਦੀ। ਅੱਖਾਂ ਭਰ ਸਤਿਗੁਰੂ ਕਰਤਾਰ ਸਿੰਘਾ, ਮਹਾ ਸਿੰਘ ਨੂੰ ਬਚਨ ਸੁਣਾਇਆ ਜਲਦੀ। ਕਵੀ ਜੀ ਬਿਆਨ ਕਰਦੇ ਨੇ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਭਰ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਮਹਾ ਸਿੰਘ ਨੂੰ ਬਚਨ ਸੁਣਾਇਆ। ਮੈਂ ਤੁਠਾ ਕੁਛ ਮੰਗ ਲੈ ਜੋ ਤੁਮ ਮਨ ਆਵੇ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾ ਸਿੰਘ ਨੂੰ ਕਹਿੰਦੇ ਨੇ ਕਿ ਮੈਂ ਉੱਤੇ ਪ੍ਰਸੰਨ ਹੋ ਗਿਆ, ਮੈਂ ਤੇਰੇ ਉੱਤੇ ਖੁਸ਼ ਹੋ ਗਿਆ। ਹੇ ਮਹਾ ਸਿੰਘ, ਮੇਰੇ ਤੋਂ ਕੁਝ ਵਰਦਾਨ ਮੰਗ ਲੈ ਜੋ ਤੇਰੇ ਮਨ ਦੇ ਵਿੱਚ ਆਉਂਦਾ।
ਨਹੀਂ ਯਾਦੇ ਕਿਛ ਤੁਮੈ ਤੇ ਹਮਰੇ ਅਬ ਪਾਵੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵਰਦਾਨ ਦੇਣ ਦੀ ਮੇਰੇ ਮਨ ਦੇ ਵਿੱਚ ਭਾਵਨਾ ਪੈਦਾ ਹੋਈ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਹੀਂ ਅਦੇ ਕਿਛ ਤੁਮੈ ਤੇ, ਅਦੇ ਦਾ ਭਾਵ ਹੁੰਦਾ ਹੈ ਉਹ ਚੀਜ਼ ਜਿਹੜੀ ਨਾ ਦਿੱਤੀ ਜਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੋਈ ਵੀ ਐਸੀ ਚੀਜ਼ ਨਹੀਂ ਹੈ ਕਿ ਜਿਹੜੀ ਮੈਂ ਤੈਨੂੰ ਦੇ ਨਹੀਂ ਸਕਦਾ, ਇਸ ਕਰਕੇ ਜੋ ਮੰਗੇਗਾ ਮਹਾ ਸਿੰਘਾ ਮੈਂ ਉਹ ਤੈਨੂੰ ਦੇ ਦੇਵਾਂਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਮਹਾ ਸਿੰਘ ਨੂੰ ਇਸ ਤਰ੍ਹਾਂ ਆਖਿਆ।
ਨੈਣ ਭਰ ਕੇ ਆਖਦੇ ਗੁਰੂ ਸਾਹਿਬ, ਕੁਝ ਆਸ ਹੈ ਤਾਂ ਵਰ ਮੰਗ ਸਿਖਾ। ਗੁਰੂ ਨਾਨਕ ਭੰਡਾਰਿਓ ਦਵਾ ਦਈਏ, ਜੋ ਚਾਹੇ ਸੋ ਕਰਨਾ, ਜੋ ਚਾਹੇ ਸੋ ਕਰਨਾ ਸੰਗ ਸਿਖਾ। ਜੇ ਜੀਵਨਾ ਚਾਹੇ ਤਾਂ ਰੱਖ ਲਈਏ, ਜਿਹੜੀ ਵਾਸ਼ਨਾ ਦੱਸ ਨਿਸੰਗ ਸਿਖਾ। ਗਏ ਮੁਕਤ ਤਾਂ ਹੋ ਕਰਤਾਰ ਸਿੰਘਾ, ਜੂਜੇ ਰਣ ਕਰਕੇ ਧਰਮ ਜੰਗ ਸਿਖਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜੂਝ ਕੇ ਰਣ ਦੇ ਵਿੱਚ ਧਰਮ ਦੇ ਜੰਗ ਦੇ ਵਾਸਤੇ ਮਰ ਰਹੇ ਹੋ, ਇਸ ਕਰਕੇ ਮੁਕਤੀ ਤੇ ਤੁਹਾਨੂੰ ਮਿਲਣੀ ਹੀ ਮਿਲਣੀ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਬਚਨ ਕੀਤਾ। ਜਿਸ ਗੱਲ ਨੂੰ ਢੂੰਡਦੇ ਹਨ ਜੋਗੀ, ਜੋਗੀ ਸਾਧ ਤੇ ਤਪ ਕਮਾਵਦੇ ਨੇ, ਰਾਜੇ ਭਰਥਰੀ ਤੇ ਗੋਪੀ ਚੰਦ ਜਿਹੇ ਰਾਜ ਛੱਡ ਕੇ ਕੰਨ ਪੜਾਵਦੇ ਨੇ, ਰਿਖੀ ਮੁਨੀ ਜਪੀ ਤਪੀ ਕਸ਼ਟ ਪਾ ਕੇ ਜਿਸ ਰੂਪ ਨੂੰ ਵੇਖਣਾ ਚਾਵਦੇ ਨੇ, ਉਹ ਅੰਤ ਸਮੇ ਮੈਂ ਵੇਖ ਰਿਹਾ ਹੋਰ ਸੁਖ ਸੰਸਾਰ ਨਾ ਪਾਵਦੇ ਨੇ, ਮੇਰੇ ਭਾਗ ਵੱਡੇ ਕਿਰਪਾ ਆਪ ਕੀਤੀ, ਨਸ਼ਟ ਪਾਪ ਮੇਰੇ ਹੋ ਜਾਵਦੇ ਨੇ, ਕਰਨੀ ਆਪਣੀ ਵੇਖ ਕਰਤਾਰ ਸਿੰਘਾ ਮੇਰੇ ਨੈਣ ਪਏ ਸ਼ਰਮਾਵਦੇ ਨੇ। ਹੱਥ ਜੋੜ ਕੇ ਮਹਾਂ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਸੁੱਖ ਤੁੱਛ ਨੇ, ਤੁਹਾਡੇ ਦਰਸ਼ਨਾਂ ਦੇ ਸਾਹਮਣੇ ਮੇਰਾ ਸਰੀਰ ਛੁੱਟ ਰਿਹਾ, ਮੈਂ ਆਪਣੀ ਅੱਖਾਂ ਦੇ ਸਾਹਮਣੇ ਤੁਹਾਡਾ ਦਰਸ਼ਨ ਕਰ ਰਿਹਾ ਹਾਂ। ਸੱਚੇ ਪਾਤਸ਼ਾਹ ਜੀ, ਮੇਰੇ ਬਹੁਤ ਵੱਡੇ ਭਾਗ ਨੇ ਕਿ ਤੁਸੀਂ ਅਖੀਰ ਦੇ ਵੇਲੇ ਮੈਨੂੰ ਕਿਰਪਾ ਨੂੰ ਧਾਰਨ ਕਰਕੇ ਦਰਸ਼ਨ ਦਿੱਤਾ। ਸੱਚੇ ਪਾਤਸ਼ਾਹ ਜੀ, ਜਿਹੜੀ ਕਰਨੀ ਅਸੀਂ ਸਾਰਿਆਂ ਮਜੈਲਾਂ ਨੇ ਮਿਲ ਕੇ ਕੀਤੀ ਹੈ, ਜਦੋਂ ਮੈਂ ਉਸ ਕਰਨੀ ਨੂੰ ਯਾਦ ਕਰਦਾ ਤੇ ਸੱਚੇ ਪਾਤਸ਼ਾਹ ਜੀ, ਫਿਰ ਮੇਰੀਆਂ ਅੱਖਾਂ ਸ਼ਰਮਿੰਦਗੀ ਦੇ ਨਾਲ ਝੁਕ ਜਾਂਦੀਆਂ ਨੇ। ਇਸ ਪ੍ਰਕਾਰ ਦੇ ਨਾਲ ਹੁਣ ਮਹਾਂ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਰ ਰਿਹਾ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਡ ਕਉ ਮੇਰੀ ਹੈ ਪਰ।